सोरठ महला पहला चौतुके माए बाप को बेटा निका ससुर चतुर जवाई बाल कन्या कौ बाप प्यारा पाई कौ अत पाई माए बाप को बेटा निका ससुर चतुर जवाई बाल कन्या कौ बाप प्यारा पाई कौ अत पाई हुक्म पया बाहर घर छोड़या खिन मह पई पराई नाम दान इस नान न मन मुख तित तन धूड़ तमाई मन मानिया नाम सखाई पाए परौ गुर कै बलहारे जिन साची बूझ बुझाई मन मानिया नाम सखाई पाए परौ गुर कै बलहारे जिन साची बूझ बुझाई वाहे गुरु जी का खालसा वाहे गुरु जी की फतेह।
देहो दर्श मन जाओ भगत एह मन ठहरावे भले ओ चिराग अंधियार में सब कल उदरी एक नाम धर्म प्रगट सगल हर भवन में जन नानक गुर पार ब्रह्म ना हो जति सती नहीं पढ़िया मूर्ख मुगदा जन्म भया प्रणवत नानक तिन की शरणा जिन तू नहीं विसरिया। जागदी जोत जाहरा जहूर हाजरा हजूर सर्व कला भरपूर चवर छतर तखत दे मालक धन धन श्री गुरु ग्रंथ साहिब जी की पावन हजूरी अंदर देश अते विदेशां विच हाजरी भर रही सात संगत जीओ सब तो पहला गुरु पातशाह जी बख्शी हुई फतेह गजाओ
वाहिगुरु जी का खालसा वाहिगुरु जी की फतेह।
आप भागशाली हो जिन्हां नूं गुरु महाराज की पावन पवित्र बाणी राही नेता प्रति जीवन की सफलता लई अगवाई प्राप्त हुंदी है। ओ प्राणी उस तों भी वडभागे हन जिहड़े गुरु की बाणी की विचार सुन के समझ के अपने जीवन विच धारण करदे हन क्योंकि श्री गुरु ग्रंथ साहिब जी एक दर्पण दी न्याई हन ਦਰਪਣ ਕਹਿੰਦੇ ਹਨ ਸ਼ੀਸ਼ੇ ਨੂੰ, ਜਿਵੇਂ ਸ਼ੀਸ਼ਾ ਤੁਸੀਂ ਸਾਰੇ ਜਾਣਦੇ ਹੋ ਕਿ ਉਹਦੇ ਸਾਹਮਣੇ ਖੜੇ ਹੋ ਕੇ ਸਾਨੂੰ ਆਪਣੀਆਂ ਬਾਹਰਲੀਆਂ ਕਮੀਆਂ ਦਾ ਪਤਾ ਲੱਗ ਜਾਂਦਾ। ਦਸਤਾਰ ਸਜਾਉਣ ਵਾਲਾ ਦੇਖਦਾ ਕਿ ਮੇਰੀ ਦਸਤਾਰ ਠੀਕ ਹੈ, ਕਿਉਂ? ਤਾਂ ਜੋ ਮੈਂ ਸੰਸਾਰ ਵਿੱਚ ਵਿਚਰਾਂ, ਦੇਖਾਂ, ਲੋਕ ਮੈਨੂੰ ਇਹ ਨਾ ਕਹਿਣ ਕਿ ਕੀ ਦਸਤਾਰ ਸਜਾਈ। ਮੇਰੀਆਂ ਧੀਆਂ ਭੈਣਾਂ ਬੀਬੀਆਂ ਮੇਕਅਪ ਕਰਦੀਆਂ ਨੇ, ਕਿਉਂ ਕਰਦੀਆਂ ਨੇ? ਅਸੀਂ ਸੋਹਣੇ ਲੱਗੀ। ਸੱਚਮੁੱਚ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਉਪਦੇਸ਼ ਤੇ ਦਰਸ਼ਨ ਦਰਪਣ ਹੈ, ਸ਼ੀਸ਼ਾ ਹੈ, ਜਿਹਦੇ ਵਿੱਚੋਂ ਮੈਨੂੰ ਤੇ ਤੁਹਾਨੂੰ ਆਪਣਾ ਆਪ ਦੇਖਣ ਦਾ ਅਵਸਰ ਮਿਲਦਾ। ਇਹ ਵੱਖਰੀ ਗੱਲ ਹੈ, ਕੋਈ ਨਾ ਦੇਖੇ, ਕੋਈ ਨਾ ਸੁਣੇ, ਕੋਈ ਨਾ ਮੰਨੇ, ਉਹ ਤਾਂ ਉਹਦੀ ਮਰਜ਼ੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਦਰਪਣ ਦੀ ਨਿਆਈ ਹਨ, ਇਹਨਾਂ ਵਿੱਚੋਂ ਅਸੀਂ ਆਪਣੇ ਜੀਵਨ ਨੂੰ ਦੇਖਣਾ ਹੈ। ਮੈਂ ਹਮੇਸ਼ਾ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਦੋ ਅੱਖਰਾਂ ਉੱਤੇ ਆਧਾਰਿਤ ਹੈ, ਇੱਕ ਹੈ ਮਨਮੁਖ, ਇੱਕ ਹੈ ਗੁਰਮੁਖ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਇਹਨਾਂ ਦੋ ਅੱਖਰਾਂ ਉੱਤੇ ਆਧਾਰਿਤ। ਜਿਹੜੇ ਮਨ ਦੇ ਪਿੱਛੇ ਤੁਰਦੇ ਹਨ ਉਹ ਮਨਮੁਖ ਹਨ, ਜਿਹੜੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਦੇ ਨੇ ਉਹ ਗੁਰਮੁਖ ਹਨ। ਤੇ ਬਾਣੀ ਵਿੱਚ ਲਿਖਿਆ, ਮਨਮੁਖ ਸੋਏ ਰਹੇ ਸੇ ਲੂਟੇ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹ ਸੁੱਤੇ ਪਏ, ਉਹ ਲੁੱਟੇ ਗਏ ਹਨ। ਪਰ ਗੁਰਮੁਖ ਲੇਪ ਨ ਮਾਸਾ ਹੈ ਤਥਾ ਗੁਰਮੁਖ ਜਾਗ ਰਹੇ ਦਿਨ ਰਾਤੀ, ਸਾਚੇ ਕੀ ਲਿਵ ਗੁਰਮਤ ਜਾਤੀ। ਉਹਨਾਂ ਨੇ ਗੁਰੂ ਦੀ ਮਤ ਨੂੰ ਸੁਣ ਕੇ ਸੱਚੇ ਨਾਲ ਲਿਵ ਜੋੜਨ ਦੀ ਜੁਗਤੀ ਜਾਚ ਸਿੱਖ ਲਈ। ਰਹਿੰਦੇ ਉਹ ਵੀ ਸੰਸਾਰ ਵਿੱਚ ਨੇ, ਰਹਿੰਦੇ ਉਹ ਵੀ ਸੰਸਾਰ ਵਿੱਚ। ਤੋ ਸੱਚਮੁੱਚ ਗੁਰੂ ਕਾ ਪਾਵਨ ਹੁਕਮ ਜੋ ਅੱਜ ਅੰਮ੍ਰਿਤ ਵੇਲੇ ਸਾਨੂੰ ਤਰੁੱਟ ਕੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਉਹਦੀ ਵਿਚਾਰ ਕਰਨ ਤੇ ਸੁਣਨ ਲਈ ਗੁਰੂ ਪਾਤਸ਼ਾਹ ਤੋਂ ਬਖਸ਼ਿਸ਼ ਲੈ ਕੇ ਆਪਾਂ ਯਤਨ ਕਰੀਏ ਤਾਂ ਜੋ ਸਾਡਾ ਜੀਵਨ ਸਫਲ ਹੋ ਜਾਏ, ਅਸੀਂ ਆਪਣਾ ਹਲਤ ਵੀ ਸਵਾਰ ਸਕੀਏ, ਆਪਣਾ ਪਲਤ ਵੀ ਸਵਾਰ ਸਕੀਏ। ਕਿਉਂਕਿ ਗੁਰੂ ਦੀ ਇਹ ਡਿਊਟੀ ਹੈ, ਉਹਨਾਂ ਨੇ ਸਾਨੂੰ ਉਹ ਮਾਰਗ ਦਰਸ਼ਨ ਕਰਨਾ ਜਿਸ ਮਾਰਗ ਤੇ ਚੱਲ ਕੇ ਸਾਡਾ ਲੋਕ ਵੀ ਸਵਰ ਜਾਏ, ਸਾਡਾ ਪਰਲੋਕ ਵੀ ਸਵਰ ਜਾਏ। ਇਸ ਪਾਵਨ ਹੁਕਮ ਦੀ ਰਹਾਓ ਦੀ ਪੰਗਤੀ ਅੰਦਰ ਪਾਤਸ਼ਾਹ ਫਰਮਾਉਂਦੇ ਨੇ, ਮਨ ਮਾਨਿਆ ਨਾਮ ਸਿਖਾਈ, ਪਾਏ ਪਰੋਂ ਗੁਰ ਕੈ ਬਲਿਹਾਰੇ, ਜਿਨ ਸਾਚੀ ਬੂਝ ਬੁਝਾਈ। ਰਹਾਓ ਜਿਸ ਸ਼ਬਦ ਦੇ ਅੰਦਰ, ਜਿਸ ਪੰਕਤੀ ਦੇ ਅੱਗੇ ਰਹਾਓ ਦਾ ਅੱਖਰ ਆ ਜਾਂਦਾ, ਇਹਦਾ ਮਤਲਬ ਹੈ ਇੱਥੇ ਰੁਕ ਜਾਓ। ਇਹ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਹੈ, ਇਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ। ਕਿਉਂਕਿ ਜਿਤਨੀ ਖੇਡ ਹੈ ਉਹ ਮਨ ਦੀ ਹੈ। ਆਪਾਂ ਸਰੀਰ ਕਰਕੇ ਗੁਰੂ ਦਰਬਾਰ ਵਿੱਚ ਬੈਠੇ ਹਾਂ, ਜੇ ਮਨ ਹਾਜ਼ਰ ਹੈ ਤੇ ਹਾਜ਼ਰੀ ਲੱਗ ਗਈ, ਜੇ ਮਨ ਚਲਾ ਗਿਆ ਸਰੀਰ ਬੈਠਾ ਰਿਹਾ ਤੇ ਗੈਰ ਹਾਜ਼ਰੀ ਹੋ ਗਈ। ਇਸੇ ਲਈ ਭਗਤ ਕਬੀਰ ਜੀ ਨੇ ਕਿਹਾ, ਕਬੀਰ ਮੰਮਾ ਮਨ ਸਿਉ ਕਾਜ ਹੈ, ਇਹ 52 ਅੱਖਰੀ ਵਿੱਚ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨ ਕੋਈ। ਕੋਈ ਲੋਕ ਉਲਝੇ ਪਏ ਨੇ, ਕੋਈ ਆਂਦਾ ਜੀ ਮਾਇਆ ਕੀ ਹੈ, ਕੋਈ ਆਂਦਾ ਜੀਵ ਕੀ ਹੈ, ਕੋਈ ਆਂਦਾ ਗਿਆਨੀ ਕੀ ਹੈ, ਕਬੀਰ ਜੀ ਆਂਦੇ ਨੇ ਸਾਰੀ ਖੇਡ ਮਨ ਦੀ, ਇਹ ਮਨ ਸ਼ਕਤੀ ਇਹ ਮਨ ਸੀਓ, ਇਹ ਮਨ ਪੰਚ ਤਤ ਕਾ ਜੀਓ, ਇਹ ਮਨ ਲੈ ਜੋ ਉਨ ਮਨ ਰਹਿ, ਤੋ ਤੀਨ ਲੋਕ ਕੀ ਬਾਤੇ ਕਹਿ। ਇਹੀ ਮਾਇਆ, ਮਾਇਆ ਵਿੱਚ ਫਸਿਆ ਮਨ ਮਾਇਆ ਦਾ ਦਾਸ ਬਣ ਜਾਂਦਾ, ਇਹੀ ਮਨ ਜੀਵ ਬਣ ਜਾਂਦਾ। ਇਹੀ ਮਨ ਜੇ ਗੁਰੂ ਦੇ ਸ਼ਬਦ ਦੀ ਪ੍ਰੇਰਨਾ ਨਾਲ ਉੱਚੀ ਅਵਸਥਾ ਵੱਲ ਤੁਰ ਪਵੇ, ਤੇ ਫੇਰ ਇਹ ਉਨ ਮਨ ਰਹਿ ਉੱਚੀ ਅਵਸਥਾ ਵਿੱਚ ਪਹੁੰਚ ਜਾਂਦਾ। ਤਾਂ ਤੀਨ ਲੋਕ ਕੀ ਬਾਤਾਂ ਕਹਿ, ਫਿਰ ਇਸ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਦੀ ਰਚਨਾ ਉਹਦੀ ਬਖਸ਼ਿਸ਼ ਦਾ ਗਿਆਨ ਹੋ ਜਾਂਦਾ। ਤੋ ਅੱਜ ਦੇ ਪਾਵਨ ਸ਼ਬਦ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਮਾਨਿਆ ਨਾਮ ਸਿਖਾਈ। ਦੇਖੋ, ਇੱਕ ਹੈ ਮਨ ਨੂੰ ਸਮਝਾਉਣਾ, ਇੱਕ ਹੈ ਮਨ ਨੂੰ ਸੁਣਾਉਣਾ, ਤੇ ਇੱਕ ਹੈ ਮਨ ਨੂੰ ਮਨਾਉਣਾ। ਇਹਨਾਂ ਤਿੰਨੇ ਚੀਜ਼ਾਂ ਵਿੱਚ ਇੱਕ ਫਰਕ ਹੈ। ਸੁਣਦੇ ਸਾਰੇ ਹਨ, ਪੜ੍ਹਦੇ ਸਾਰੇ ਹਨ, ਪਰ ਜਿਨ੍ਹਾਂ ਦਾ ਮਨ ਮੰਨ ਗਿਆ, ਮਨ ਜਾਣ ਦਾ ਮਤਲਬ ਹੈ ਮਨ ਨੇ ਸਹਿਮਤੀ ਪ੍ਰਗਟ ਕੀਤੀ ਕਿ ਗੱਲ ਗੁਰੂ ਜੀ ਠੀਕ ਕਹਿ ਰਹੇ। ਸਾਡੇ ਵਿੱਚੋਂ ਬਹੁਤੇ ਸੁਣਦੇ ਹਨ, ਸੁਣਾਉਂਦੇ ਹਨ, ਪਰ ਮਨ ਨਹੀਂ ਮੰਨਦਾ, ਮਨ ਟਿਕਦਾ ਨਹੀਂ। ਅੱਜ ਸਭ ਦੀ ਸਮੱਸਿਆ ਹੈ। ਮੈਂ ਤੇ ਦਿਨ ਭਰ ਵਿੱਚ ਸੈਂਕੜੇ ਫੋਨ ਸੁਣਦਾ ਹਾਂ, ਔਰ ਉਹਨਾਂ ਸਾਰਿਆਂ ਦਾ ਨਿਚੋੜ ਇਹ ਹੈ ਜੀ, ਸਾਡਾ ਮਨ ਨਹੀਂ ਟਿਕਦਾ। ਅਸੀਂ ਨਿਤਨੇਮ ਕਰਦੇ ਹਾਂ, ਕੀਰਤਨ ਕਰਦੇ ਹਾਂ, ਸੁਣਦੇ ਹਾਂ, ਮਨ ਨਹੀਂ ਟਿਕਦਾ। ਭਾਈ, ਮਨ ਨੂੰ ਟਿਕਾਉਣ ਦਾ ਕਦੇ ਯਤਨ ਵੀ ਕੀਤਾ ਹੈ? ਮਨ ਨਾਲ ਕਦੇ ਗੱਲ ਕੀਤੀ ਹੈ? ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤਾਂ ਇੱਕ ਨਿਰਣਾ ਕਰਕੇ ਦੱਸਿਆ, ਮਨ ਮੈਲੇ ਸਭ ਕੁਛ ਮੈਲਾ, ਮਨ ਮੈਲੇ ਸਭ ਕੁਛ ਮੈਲਾ। ਤਨ ਧੋਤੇ ਮਨ ਅੱਛਾ ਨ ਹੋਏ, ਤਨ ਧੋਤੇ ਮਨ ਅੱਛਾ ਨ ਹੋਏ, ਕੌਣ ਕਹਿੰਦਾ ਗੁਰਬਾਣੀ ਔਖੀ ਹੈ? ਕੌਣ ਕਹਿੰਦਾ ਗੁਰਬਾਣੀ ਦੇ ਸ਼ਬਦ ਨੂੰ ਸਮਝਣਾ ਤੇ ਕਮਾਉਣਾ ਔਖਾ? ਨਹੀਂ, ਅਸੀਂ ਇਸ ਪਾਸੇ ਤੁਰੇ ਹੀ ਨਹੀਂ। ਅੱਜ ਦੇ ਸਿੱਖ ਜਗਤ ਦੇ ਅੰਦਰ ਇੰਨੀ ਈਗੋ ਪੈਦਾ ਹੋ ਗਈ ਹੈ, ਮੈਂ ਕਈ ਦਫਾ ਦੇਖਿਆ ਲੋਕ ਫੋਨ ਤੇ ਕਰਦੇ ਨੇ ਪੁੱਛਣ ਵਾਸਤੇ, ਪਰ ਨਾਲ ਹੀ ਆਪਣਾ ਗਿਆਨ ਸਾਡੇ ਉੱਤੇ ਲੱਦਣ ਦਾ ਯਤਨ ਕਰਦੇ। ਆਹ ਗੱਲ ਵੇਖੋ ਜੀ, ਇਹਨੂੰ ਤੁਸੀਂ ਵੇਖੋ, ਇਹਨੂੰ ਕਿਹਾ ਕਰੋ, ਇਹਨੂੰ ਦੱਸਿਆ ਕਰੋ। ਕੋਈ ਗੁਰੂ ਦੀ ਗੱਲ ਸੁਣ ਸਮਝਣ ਲਈ ਤਿਆਰ ਨਹੀਂ। ਪਰ ਗੁਰਦੇਵ ਕੀ ਕਹਿ ਰਹੇ, ਜਿਸ ਦਿਨ ਗੁਰੂ ਦੀ ਕਿਰਪਾ ਦੇ ਨਾਲ ਮਨ ਮਾਨਿਆ ਨਾਮ ਸਿਖਾਈ। ਸਖਾ ਕਹਿੰਦੇ ਨੇ ਮਿੱਤਰ ਨੂੰ, ਸਿਖਾਈ ਕਹਿੰਦੇ ਨੇ ਨਿਭਣ ਵਾਲਾ ਮਿੱਤਰ, ਮਿੱਤਰਤਾ ਨਿਭਾਉਣ ਵਾਲਾ, ਜਿਹੜਾ ਹਰ ਜਗ੍ਹਾ ਤੇ ਸਾਡੇ ਨਾਲ ਸਹਾਇਤਾ ਕਰੇ। ਆਖਿਆ ਜਿਸ ਦਿਨ ਗੁਰੂ ਦੀ ਕਿਰਪਾ ਹੋ ਗਈ, ਮਨ ਮਾਨਿਆ। ਕਬੀਰ ਜੀ ਨੇ ਐਵੇਂ ਨਹੀਂ ਕਿਹਾ, ਕਹੋ ਕਬੀਰ ਅਵ ਜਾਣੇ ਆ, ਜਬ ਜਾਣੇ ਆ, ਕਹੋ ਮਨ ਮਾਨਿਆ। ਬਸ ਇੰਨਾ ਫਰਕ ਹੈ। ਸੁਣਗੇ ਸਾਰੇ, ਪਰ ਵਿਰਲੇ ਨੇ ਜਿਹੜੇ ਜਾਣ ਜਾਣਗੇ। ਜਿਹੜੇ ਜਾਣ ਜਾਣਗੇ ਉਹ ਕਹਿਣਗੇ ਜੀ ਅੱਜ ਹੁਣ ਤਸੱਲੀ ਹੋ ਗਈ, ਅੱਜ ਸਾਡਾ ਮਨ ਮੰਨ ਗਿਆ। ਗੁਰੂ ਨੇ ਕਿਧਰੇ ਨਹੀਂ ਆਖਿਆ ਤੁਸੀਂ ਘਰ ਛੱਡ ਦਿਓ, ਗੁਰੂ ਸਾਹਿਬ ਕਿਧਰੇ ਨਹੀਂ ਕਹਿੰਦੇ ਤੁਸੀਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਛੱਡ ਦਿਓ। ਨਹੀਂ ਨਹੀਂ, ਉਹ ਕਹਿੰਦੇ ਜ਼ਿੰਮੇਵਾਰੀਆਂ ਵੀ ਕਰੋ, ਪਰ ਵਿਚਾਰ ਕੇ ਇਹ ਦੇਖੋ ਕਿ ਸਾਡਾ ਅਸਲ ਮਿੱਤਰ ਕੌਣ ਹੈ। ਕੋਈ ਜਾਣੇ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾ ਸੋਈ ਬਿਦ ਬੂਜੇ, ਤਾਂ ਕੀ ਨਿਰਮਲ ਰੀਤ। ਬਸ ਇੰਨਾ ਫਰਕ ਹੈ। ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਉਹ ਸਮਝ ਲਏਗਾ ਮੇਰਾ ਅਸਲ ਮਿੱਤਰ ਕੌਣ ਹੈ। ਸੁਖਮਨੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਤੇ ਉਮਰਾਂ ਬੀਤ ਗਈਆਂ, ਕਈ ਗੁਟਕੇ ਸਾਹਿਬ ਦੇ ਪੱਤਰੇ ਵੀ ਸਾਡੇ ਹੱਥਾਂ ਦੀ ਛੋਹ ਨਾਲ ਜਰਜਰੇ ਹੋ ਗਏ, ਪਰ ਮਨ ਨਹੀਂ ਮੰਨਿਆ। ਜੇ ਮਾਰ ਕੇ ਘਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗਤ ਉਸਦਾ, ਜੇ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿਉਂ ਜਿਉਂ ਮੈਂ ਪੜ੍ਹੀ ਜਾਵਾਂਗਾ ਤੁਸੀਂ ਆਖੋਗੇ ਤੇ ਅਸੀਂ ਪੜ੍ਹਿਆ ਹੋਇਆ, ਪੜ੍ਹਿਆ ਤੇ ਹੈ ਪਰ ਮਨ ਨਹੀਂ ਮੰਨਿਆ। ਜੇ ਮਨ ਮੰਨ ਜਾਂਦਾ ਤੇ ਮਨ ਟਿਕ ਜਾਂਦਾ, ਜੇ ਮਨ ਮੰਨ ਜਾਂਦਾ ਤੇ ਫਿਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੀ ਰਹਿਣੀ। ਤੋ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਦਿਨ ਗੁਰੂ ਪਰਮੇਸ਼ਵਰ ਦੀ ਕਿਰਪਾ ਹੋ ਗਈ, ਮਨ ਮਾਨਿਆ ਨਾਮ ਸਿਖਾਈ, ਮਨ ਮਾਨਿਆ ਨਾਮ ਸਿਖਾਈ, ਹੁਣ ਤੁਸੀਂ ਸੁਣ ਵੀ ਲਿਆ ਪੜ੍ਹ ਵੀ ਲਿਆ ਉਚਾਰ, ਹੁਣ ਕੋਈ ਸਮਝਣ ਚ ਕਮੀ ਹੈ ਤੇ ਦੱਸੋ। ਫਿਰ ਇਹ ਮਨ ਮੰਨਿਆ ਕਦੋਂ? ਆਖਿਆ ਪਾਏ ਪਰੋਂ ਗੁਰ ਕੈ ਬਲਿਹਾਰੈ, ਜਿਨ ਸਾਚੀ ਬੂਝ ਬੁਝਾਈ। ਆਖਿਆ ਮੈਂ ਐਸੇ ਸਤਿਗੁਰ ਦੇ ਪਾਏ ਪੈਂਦਾ, ਇਹਨੂੰ ਪਾਏ ਵੀ ਬੋਲਦੇ ਹਾਂ ਅਸੀਂ, ਪਾਏ ਵੀ ਬੋਲਦੇ। ਪਾਏ ਦਾ ਮਤਲਬ ਹੈ ਪ੍ਰਾਪਤ ਕਰ ਲੈਣਾ, ਪਾਏ ਦਾ ਮਤਲਬ ਹੈ ਚਰਨਾ, ਗੁਰੂ ਦੇ ਚਰਨਾਂ ਉੱਤੇ ਮੈਂ ਪੈਂਦਾ ਹਾਂ ਤੇ ਗੁਰੂ ਤੋਂ ਬਲਿਹਾਰ ਜਾਂਦਾ। ਜਿਸ ਗੁਰੂ ਨੇ ਮੈਨੂੰ ਇਹ ਸੱਚੀ ਸਮਝ ਦਿੱਤੀ ਹੈ, ਬੂਝ ਬੁਝਾਈ, ਬੂਝ ਦਾ ਮਤਲਬ ਹੁੰਦਾ ਸਮਝ, ਬੁਝਾਈ ਦਾ ਮਤਲਬ ਬੁਝਾ ਦਿੱਤੀ, ਸਮਝਾ ਦਿੱਤੀ। ਕਹਿੰਦੇ ਤੇ ਰੋਜ਼ ਅਸੀਂ ਹਾਂ ਬੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਸਾਡੇ ਚੋਂ ਅੱਧੇ ਤੇ ਪੜਦੇ ਨੇ ਗੁਰਾਂ ਇੱਕ ਦੇ ਬੁਝਾਈ, ਜਿਹਦਾ ਅਰਥ ਹੀ ਬਦਲ ਜਾਂਦਾ, ਉਹਦਾ ਅਰਥ ਹੈ ਗੁਰਾਂ ਨੇ ਮੈਨੂੰ ਇੱਕ ਸਮਝ ਦੇ ਦਿੱਤੀ ਹੈ। ਨਹੀਂ ਨਹੀਂ, ਅਸੀਂ ਗੁਰੂ ਦੇ ਦਰ ਤੇ ਆਏ ਹਾਂ ਤੇ ਕਹਿਣਾ ਗੁਰਾ ਹੇ ਸਤਿਗੁਰਾ ਇੱਕ ਦੇ ਬੁਝਾਈ, ਮੈਨੂੰ ਇੱਕ ਸਮਝ ਦੇ ਦਿੱਤੀ, ਐਸੀ ਸਮਝ ਦੇ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ। ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੇਰੇ ਤੇ ਕਿਰਪਾ ਹੋ ਗਈ, ਹੁਣ ਗੁਰੂ ਦੇ ਉਪਦੇਸ਼ ਰਾਹੀਂ ਪਰਮੇਸ਼ਵਰ ਦੇ ਸਿੱਖਿਆ ਰਾਹੀਂ ਗਿਆਨ ਰਾਹੀਂ ਮੇਰਾ ਮਨ ਬਣ ਗਿਆ। ਭਾਈ ਜੇ ਹਰ ਜਗ੍ਹਾ ਤੇ ਕੋਈ ਸਹਾਇਤਾ ਕਰਨ ਵਾਲਾ ਹੈ ਤੇ ਪਰਮੇਸ਼ਵਰ ਦਾ ਨਾਮ ਹੈ। ਹੁਣ ਅੱਧਾ ਜੀਵਨ ਤੇ ਸਾਡਾ ਇਉਂ ਬੀਤ ਗਿਆ, ਲਓ ਸੁਣੋ ਧਿਆਨ ਨਾਲ।
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ ਚੌ ਤੁੱਕੇ।
ਇਹ ਗੱਲ ਸਮਝ ਵਿੱਚ ਆ ਗਈ ਕਿ ਰਾਗ ਸੋਰਠ ਹੈ, ਮਹਿਲਾ ਪਹਿਲਾ ਪਹਿਲੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਚੌ ਤੁੱਕੇ ਦਾ ਮਤਲਬ ਹੈ ਹਰ ਪਦੇ ਦੀਆਂ ਚਾਰ ਤੁਕਾਂ ਹਨ, ਇਹ ਨਾਲ ਨਾਲ ਦੱਸਣਾ ਜ਼ਰੂਰੀ ਹੈ, ਕਿਉਂਕਿ ਮੈਂ ਦੇਖਿਆ ਜਦੋਂ ਸਮਾਂ ਲੰਘ ਜਾਂਦਾ ਫਿਰ ਲੋਕ ਪੁੱਛਦੇ ਨੇ ਜੀ ਚੌ ਤੁੱਕੇ ਦਾ ਕੀ ਮਤਲਬ ਹੈ, ਚੌ ਪਦੇ ਦਾ ਕੀ ਮਤਲਬ, ਤੋਂ ਨਾਲ ਨਾਲ ਦੱਸੀ ਜਾਓ ਵੀ ਇਹਦੇ ਸ਼ਬਦ ਦੇ ਚਾਰ ਪਦ ਹਨ ਤੇ ਹਰ ਪਦ ਦੀਆਂ ਚਾਰ ਤੁਕਾਂ ਹਨ। ਸੋਰਠ ਮਹਿਲਾ ਪਹਿਲਾ ਚੌ ਤੁਕੇ।
ਮਾਏ ਬਾਪ ਕੋ ਬੇਟਾ ਨਿੱਕਾ, ਸਸੁਰ ਚਤੁਰ ਜਵਾਈ।
ਅਗਲੇ
ਬਾਲ ਕੰਨਿਆ ਕਹੋ ਬਾਪ ਪਿਆਰਾ, ਭਾਈ ਕਹੋ ਅਤ ਭਾਈ।
ਹੁਣ ਇੱਕੋ ਹੀ ਮਨੁੱਖ, ਚਾਹੇ ਮੈਂ ਹਾਂ ਚਾਹੇ ਤੁਸੀਂ ਹੋ, ਕਦੇ ਤੇ ਅਸੀਂ ਬੱਚੇ ਸਾਂ। ਜਦੋਂ ਮਾਤਾ ਪਿਤਾ ਦੇ ਘਰ ਮਨੁੱਖ ਦਾ ਜਨਮ ਹੁੰਦਾ ਫਿਰ ਉਹ ਬੇਟਾ, ਤੇ ਮਾਂ ਬਾਪ ਚਾਹੁੰਦੇ ਨੇ ਸਾਡਾ ਬੇਟਾ ਬਹੁਤ ਚੰਗਾ ਬਣੇ। ਨੀਕਾ ਦਾ ਮਤਲਬ ਹੈ ਸੁੰਦਰ ਸੋਹਣਾ। ਉਹੀ ਬੱਚਾ ਉਹੀ ਮਨੁੱਖ ਜਦੋਂ ਬੱਚਾ ਸੀ ਉਹ ਮਾਤਾ ਪਿਤਾ ਦੇ ਘਰ ਬੇਟਾ ਨੀਕਾ ਬੜਾ ਚੰਗਾ ਲੱਗਦਾ ਸੀ। ਥੋੜਾ ਵੱਡਾ ਹੋ ਗਿਆ ਫਿਰ ਵਿਆਹਿਆ ਗਿਆ, ਫਿਰ ਸਸੁਰੇ ਚਤੁਰ ਜਵਾਈ। ਚਤੁਰ ਦਾ ਮਤਲਬ ਹੈ ਸਿਆਣਾ। ਸਹੁਰੇ ਨੂੰ ਉਹ ਜਵਾਈ ਚੰਗਾ ਲੱਗਦਾ ਜਿਹੜਾ ਸਿਆਣਾ ਹੋਵੇ। ਹੁਣ ਇਹ ਜਵਾਈ ਬਣ ਕੇ ਫਿਰ ਯਤਨ ਕਰਦਾ ਕਿ ਮੈਂ ਆਪਣੇ ਸਹੁਰਿਆਂ ਨੂੰ ਚੰਗਾ ਲੱਗਾਂ। ਹੈ ਉਹੀ ਮਨੁੱਖ ਜਿਵੇਂ ਮੈਂ ਹਾਂ, ਮੇਰੇ ਤੇ ਘਟਾ ਕੇ ਦੇਖੋ, ਆਪਣੇ ਤੇ ਘਟਾ ਕੇ ਦੇਖੋ, ਗੱਲ ਸਾਰਿਆਂ ਤੇ ਇੱਕੋ ਹੀ ਲਾਗੂ ਹੋਵੇਗੀ। ਪਾਤਸ਼ਾਹ ਕਹਿੰਦੇ ਨੇ ਇੱਕ ਸਮਾਂ ਤੇ ਐਸਾ ਬੀਤ ਗਿਆ ਕਿ ਮਾਤਾ ਪਿਤਾ ਦੇ ਘਰ ਪੁੱਤਰ ਬਣ ਕੇ, ਸਹੁਰਿਆਂ ਦੇ ਘਰ ਜਵਾਈ ਬਣ ਕੇ, ਫਿਰ ਥੋੜਾ ਵੱਡਾ ਹੋ ਗਿਆ। ਹਾਂਜੀ,
ਬਾਲ ਕੰਨਿਆ ਕਹੋ ਬਾਪ ਪਿਆਰਾ, ਭਾਈ ਕਹੋ ਅਤ ਭਾਈ।
ਬਾਲ ਕੰਨਿਆ ਜੋ ਛੋਟੀ ਬੱਚੀ ਹੈ ਜਾਂ ਬੱਚਾ ਹੈ ਉਹਨਾਂ ਲਈ ਹੁਣ ਬਾਪ ਪਿਆ ਘਰ ਵੜਦਾ, ਪਾਪਾ ਜੀ ਆਏ ਨੇ, ਪਿਤਾ ਜੀ ਆਏ ਨੇ, ਬਾਵਾਂ ਉਡਾਰ ਕੇ ਬੱਚੇ ਅੱਗੋਂ ਮਿਲਦੇ। ਔਰ ਭਾਈ ਕੋ ਅਤ ਭਾਈ, ਭਰਾ ਨੂੰ ਭਰਾ ਚੰਗਾ ਲੱਗਦਾ। ਆਂਦਾ ਜੀ ਭਰਾ ਜੀ ਆਉਣਗੇ ਤੇ ਰੋਟੀ ਖਾਵਾਂਗੇ, ਭਰਾ ਜੀ ਆਖਣਗੇ ਤੇ ਮੈਂ ਕੰਮ ਕਰਾਂਗਾ। ਇੱਕ ਜ਼ਿੰਦਗੀ ਦਾ ਪੜਾਅ ਹੈ ਜਿਹੜਾ ਬੀਤ ਗਿਆ। ਪਾਤਸ਼ਾਹ ਨੇ ਇਹਨੂੰ ਹਰ ਤਰੀਕੇ ਨਾਲ ਸਮਝਾਇਆ। ਆਖਿਆ ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਪਹੀਆ ਭਾਬੀ ਪੇਵ, ਚੌਥੇ ਪਿਆਰੇ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕੰਮ ਨਾ ਪੁੱਛੇ ਦਾਤ, ਸੱਤਵੇਂ ਸੰਜ ਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤੰਨਾਸ, ਨਾਵੇਂ ਧੌਲੇ ਉੱਪੇ ਸਾ, ਦਸਵੇਂ ਦੱਦਾ ਹੋਆ ਸੁਆ, ਗਏ ਸੇ ਗੀਤ ਪੁਕਾਰੀ ਤਾ, ਉੜਿਆ ਹੰਸ ਦਤਾਹੇਰਾ, ਆਇਆ ਗਇਆ ਮੋਇਆ ਨਾਮ, ਪਿੱਛੇ ਪੱਤਲ ਸਦਿਓ ਕਾਮ। ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਤਾਰ, ਦਸ ਬਾਲਤਨ ਬੀਸ ਰਮਨ, ਤੀਸਾ ਕਾ ਸੁੰਦਰ ਕਹਾਵੇ, ਚਾਲੀ ਤੀ ਪੁਰ ਹੋਏ, ਪਚਾਸੀ ਪਗ ਖਿੱਸੇ, ਸੱਠੀ ਕੇ ਬੋਡੇ ਪਾਇਆ ਵੇ, ਸੱਤਰ ਕਾ ਮਤਹੀਨ, ਅਸੀਆਂ ਕਾ ਵਿਵਹਾਰ ਨ ਪਾਵੇ, ਨੱਬੇ ਕਾ ਸੇਜਾ ਸਣੀ, ਮੂਲ ਨ ਜਾਣੇ ਅਪ ਬਲ। ਦੇਖੋ ਸਮਝਾਉਣ ਦਾ ਤਰੀਕਾ ਹੈ। ਆਖਿਆ ਇੱਕ ਅਵਸਥਾ ਐਸੀ ਸੀ ਜਦੋਂ ਮਾਤਾ ਪਿਤਾ ਦੇ ਘਰ ਬੱਚਾ ਚੰਗਾ ਸੀ, ਸਹੁਰਿਆਂ ਦੇ ਘਰ ਜਵਾਈ ਚੰਗਾ ਸੀ, ਆਪਣੀ ਬੱਚੀ ਬੱਚੇ ਨੂੰ ਪਿਤਾ ਚੰਗਾ ਸੀ, ਭਰਾ ਲਈ ਭਰਾ ਚੰਗਾ ਸੀ। ਪਰ ਚਲੀਏ
ਹੁਕਮ ਪਇਆ ਬਾਹਰ ਘਰ ਛੋਡਿਆ, ਖਿੰਨ ਮੈਂ ਭਈ ਪਰਾਈ।
ਜਦੋਂ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਹੋ ਗਿਆ, ਜਦੋਂ ਸੱਦਾ ਆ ਗਿਆ, ਤੇ ਸੱਦਾ ਆਉਂਦਿਆਂ ਸਾਰ ਬਾਹਰ ਘਰ ਛੋਡਿਆ। ਉਹੀ ਮਨੁੱਖ ਜਿਹੜਾ ਮਾਤਾ ਪਿਤਾ ਲਈ ਪੁੱਤਰ ਸੀ, ਭਰਾਵਾਂ ਲਈ ਭਰਾ ਸੀ, ਮਿੱਤਰਾਂ ਲਈ ਮਿੱਤਰ ਸੀ, ਅੱਜ ਹੁਣ ਉਹਦੇ ਲਈ ਤਿਆਰੀ ਹੈ ਵੀ ਇਹਨੂੰ ਛੱਡੋ, ਬਾਹਰ ਕੱਢ ਕੇ ਆਓ। ਹੁਕਮ ਭਇਆ ਬਾਹਰ ਘਰ ਛੋਡਿਆ, ਖਿੰਨ ਮੈਂ ਭਈ ਪਰਾਈ। ਉਹ ਸਾਰੀ ਸੰਪਤੀ, ਉਹ ਸਾਰੇ ਸੰਬੰਧ ਜਿਹੜੇ ਆਪਣੇ ਲੱਗਦੇ ਸਨ, ਅੱਖ ਫਰਕਣ ਦੇ ਸਮੇਂ ਵਿੱਚ ਪਰਾਏ ਹੋ ਗਏ।
ਨਾਮ ਦਾਨ ਇਸ ਨਾਨ ਨਾ ਮਨ ਮੁੱਖ, ਤਿਤ ਤਨ ਧੂੜ ਤਮਾਈ।
ਦੇਖੋ ਮਹਾਰਾਜ ਹੁਣ ਵਾਰਨਿੰਗ ਦਿੰਦੇ, ਆਂਦੇ ਨੇ ਜਿਸ ਨੇ ਹੋਰ ਤੇ ਸਾਰੇ ਕੰਮ ਚੰਗੇ ਕੀਤੇ, ਭਾਈ ਮੈਂ ਮਾਂ ਬਾਪ ਨੂੰ ਵੀ ਚੰਗਾ ਲੱਗਾਂ, ਸਹੁਰਿਆਂ ਨੂੰ ਵੀ ਚੰਗਾ ਲੱਗਾਂ, ਭਰਾਵਾਂ ਨੂੰ ਵੀ ਚੰਗਾ ਲੱਗਾਂ, ਪਰ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਹੀ ਨਹੀਂ। ਨਾਮ ਦਾਨ ਇਸ਼ਨਾਨ ਨਾ ਮਨਮੁਖ, ਮਨ ਦੇ ਪਿੱਛੇ ਲੱਗਿਆ ਰਿਹਾ, ਨਾ ਪਰਮੇਸ਼ਵਰ ਦਾ ਨਾਮ ਜਪਿਆ, ਨਾ ਦਸਾਂ ਨੌਵਾਂ ਦੀ ਧਰਮ ਦੀ ਕਿਰਤ ਕਮਾਈ ਕੀਤੀ, ਨਾ ਉਹਦੇ ਚੋਂ ਕਦੇ ਕਿਸੇ ਨੂੰ ਕੋਈ ਲੋੜਵੰਦ, ਨਾ ਅੰਮ੍ਰਿਤ ਵੇਲੇ ਉੱਠਿਆ, ਇਹਨਾਂ ਕੰਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਫਿਰ ਕੀ ਬਣਿਆ? ਮਨਮੁਖ ਆਪਣੇ ਮਨ ਦੇ ਪਿੱਛੇ ਤੁਰਦਾ ਨਹੀਂ। ਰਿਜ਼ਲਟ ਕੀ ਨਿਕਲਿਆ? ਤਿੱਤ ਤਨ ਧੂੜ ਤੁਮਾਈ। ਇਹ ਧੂੜ ਤੁਮਾਈ ਆਮ ਮੁਹਾਵਰਾ ਹੈ ਜਿਹੜਾ ਤੁਸੀਂ ਤੇ ਮੈਂ ਵਰਤਿਆ। ਜਿਸ ਬੰਦੇ ਨੇ ਕੋਈ ਚੰਗਾ ਚੱਜ ਦਾ ਕੰਮ ਨਾ ਕੀਤਾ, ਉਹਨੇ ਖੇ ਉਡਾਈ ਹੈ, ਇਹਨੇ ਆਪਣੇ ਸਿਰ ਚ ਖੇ ਪਾਈ ਹੈ, ਲੋ ਸਾਰੀ ਜ਼ਿੰਦਗੀ ਇਸ ਨੇ ਕੁਛ ਕੀਤਾ, ਤਿੱਤ ਤਨ ਧੂੜ ਤੁਮਾਈ। ਇਹ ਹੈ ਇੱਕ ਪੱਖ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਸਾਨੂੰ ਸਮਝ ਹੀ ਨਹੀਂ ਆ ਸਕੇ, ਅਸੀਂ ਉਸੇ ਵਿੱਚ ਹੀ ਲਟੋ ਪੀਨ ਹਾਂ। ਜਦੋਂ ਵੇਖੋ, ਮੇਰੇ ਕੋਲ ਟਾਈਮ ਨਹੀਂ ਹੈਗਾ ਜੀ, ਮੈਨੂੰ ਟਾਈਮ ਹੀ ਨਹੀਂ ਮਿਲਦਾ। ਮੈਂ ਤੇ ਬੜੇ ਧੀਰਜ ਨਾਲ ਪੁੱਛ ਲੈਣਾ ਜੀ, ਕਿਉਂ ਤੁਹਾਡੇ ਲਈ ਦਿਨ ਨਹੀਂ ਚੜਦਾ? ਹੈ ਜੀ, ਦਿਨ ਤੇ ਚੜਦਾ, ਫੇਰ ਬਸਤੀ ਬੱਚਿਆਂ ਚ ਲੱਗੇ ਰਹੇ, ਘਰ ਦੇ ਕੰਮਾਂ ਧੰਦਿਆਂ ਚ ਲੱਗੇ। ਇਹ ਸਾਡੀ ਹੈ ਅਗਿਆਨਤਾ, ਜਿਹਦਾ ਰਿਜ਼ਲਟ ਨਿਕਲੇਗਾ ਨਾਮ ਦਾਨ ਇਸ਼ਨਾਨ ਨਾ ਮਨਮੁਖ ਤਿਤ ਤਨ ਧੂੜ ਤੁਮਾਈ। ਚਲੀਏ,
ਮਨ ਮਾਨਿਆ ਨਾਮ ਸਿਖਾਈ, ਪਾਏ ਪਰਾਉ ਗੁਰ ਕੈ ਬਲਿਹਾਰ, ਜਿਨ ਸਾਚੀ ਬੂਝ ਬੁਝਾਈ।
ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਗੁਰੂ ਦੇ ਚਰਨੀ ਪੈਂਦਾ, ਬਲਿਹਾਰ ਜਾਂਦਾ, ਜਿਸ ਗੁਰੂ ਨੇ ਮੈਨੂੰ ਸੁੱਤੇ ਪਏ ਨੂੰ ਜਗਾ ਦਿੱਤਾ, ਮੈਨੂੰ ਅਗਿਆਨਤਾ ਦੀ ਨੀਂਦਰ ਵਿੱਚੋਂ ਗਿਆਨ ਦੀ ਹੋਸ਼ ਵਿੱਚ ਲਿਆਂਦਾ ਤੇ ਸਮਝਾਇਆ ਬਈ ਜਿਨ੍ਹਾਂ ਨੂੰ ਤੂੰ ਆਪਣਾ ਮਿੱਤਰ ਸਮਝ ਕੇ ਸਾਰਾ ਜੀਵਨ ਬਤੀਤ ਕੀਤਾ ਹੈ, ਇਹਨਾਂ ਵਿੱਚੋਂ ਤੇਰਾ ਕੋਈ ਸੰਗੀ ਸਾਥੀ ਨਹੀਂ। ਇਸੇ ਲਈ ਕਬੀਰ ਜੀ ਕਹਿੰਦੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ। ਆਖਰ ਤੇਰਾ ਕੋਈ ਨਹੀਂ। ਇਸ ਲਈ ਹਿਰਦੇ ਰਾਮ ਕੀ ਨਾ ਜਪੈ ਸਵੇਰਾ। ਸਵੇਰਾ ਦਾ ਮਤਲਬ ਹੈ ਹੁਣੇ ਤੋਂ, ਬਚਪਨ ਤੋਂ ਕਿਉਂ ਨਹੀਂ ਪਰਮੇਸ਼ਵਰ ਦਾ ਨਾਮ ਜਪਦਾ? ਬਸ ਗੁਰੂ ਦੀ ਸੰਗਤ ਵਿੱਚ ਆਉਣ ਦਾ ਸਾਧ ਸੰਗਤ ਜੀ ਇਹ ਲਾਭ ਹੈ ਕਿ ਗੁਰੂ ਸਾਨੂੰ ਇਹ ਸਮਝਾਉਂਦਾ ਹੈ ਕਿ ਤੇਰਾ ਅਸਲ ਮਿੱਤਰ ਕੌਣ ਹੈ। ਮਨ ਮਾਨਿਆ ਨਾਮ ਸਿਖਾਈ, ਮਨ ਮਾਨਿਆ ਨਾਮ ਸਿਖਾਈ। ਪਾਏ ਪਰੋਂ ਗੁਰ ਕੈ ਬਲਿਹਾਰ, ਪਾਏ ਪਰੋਂ ਗੁਰ ਕੈ ਬਲਿਹਾਰ, ਪਾਏ ਪਰੋਂ ਗੁਰ ਕੈ, ਜਿਨ ਸਾਚੀ ਬੂਝ ਬੁਝਾਈ, ਜਿਨ ਸਾਚੀ ਬੂਝ ਬੁਝਾਈ। ਲੋ ਹੁਣ ਦੂਜੇ ਪਾਦੀ ਵਿਚਾਰ ਸ਼ੁਰੂ ਕਰੀਏ ਜੀ।
ਰਹਾਉ ਜਗ ਸਿਉ ਝੂਠ ਪ੍ਰੀਤ ਮਨ ਬੇਦਿਆ, ਜਨ ਸਿਉ ਵਾਦ ਰਚਾਈ, ਮਾਏ ਮਗਨ ਅਹਿੰਸ ਮਗ ਜੋ ਹੈ, ਨਾਮ ਨਾ ਲੇਵੈ ਮਰੈ ਬਿਖ ਖਾਈ।
ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੀ ਗੱਲ ਨਹੀਂ ਸੁਣੀ ਉਹਨਾਂ ਨੂੰ ਜਗ ਸਿਉ ਝੂਠ ਪ੍ਰੀਤ, ਇਹ ਜਿਹੜੀ ਜਗਤ ਦੀ ਝੂਠੀ ਪ੍ਰੀਤ ਹੈ, ਮਨ ਬੇਦਿਆ। ਸਤਸੰਗਤ, ਜਗਤ ਵਿੱਚ ਰਹਿਣਾ ਮਾੜਾ ਨਹੀਂ, ਪਰਿਵਾਰ ਵਿੱਚ ਰਹਿਣਾ ਮਾੜਾ ਨਹੀਂ, ਮਤਾਂ ਕੋਈ ਸਿੱਖ ਗੱਲ ਭੁੱਲ ਜਾਏ। ਆਖਿਆ ਜਿਹੜਾ ਉਹਦੇ ਚ ਮਨ ਬੇਦਿਆ, ਵਿੰਨ ਜਾਣਾ, ਬਸ ਉਧਰ ਹੀ ਲੱਗ ਜਾਣਾ, ਹੋਰ ਪਾਸੇ ਧਿਆਨ ਹੀ ਨਾ ਕਰ, ਇਹ ਗਲਤ। ਜਗ ਸਿਉ ਝੂਠ ਪ੍ਰੀਤ ਮਨ ਬੇਦਿਆ, ਜਨ ਸਿਉ ਵਾਦ ਰਚਾਈ। ਜੇ ਕਿਸੇ ਪ੍ਰਭੂ ਪਿਆਰੇ ਨੇ, ਜੇ ਘਰ ਵਿੱਚ ਕਿਸੇ ਬਜ਼ੁਰਗ ਮਾਤਾ ਪਿਤਾ ਨੇ ਆਖਿਆ ਪੁੱਤਰ ਅੰਮ੍ਰਿਤ ਵੇਲੇ ਉੱਠਿਆ ਕਰ, ਉੱਠ ਕੇ ਇਸ਼ਨਾਨ ਪਾਨ ਕਰਿਆ ਕਰ, ਤੁਹਾਨੂੰ ਬਹੁਤਾ ਫਿਕਰ ਹੈ, ਤੁਸੀਂ ਥੋੜੇ ਉੱਠਣ ਨੂੰ, ਮੈਨੂੰ ਸੁੱਤੇ ਰਹਿਣ ਦਿਓ। ਗੱਲ ਸੁਣਨੀ ਨਹੀਂ, ਸਤਸੰਗਤ ਕਈ ਵਾਰੀ ਮੈਂ ਵੀ ਗ੍ਰਸਤੀ ਹਾਂ ਪਰਿਵਾਰ ਵਿੱਚ ਆਉਂਦਾ, ਮੈਂ ਕਈ ਵਾਰੀ ਅੰਮ੍ਰਿਤ ਵੇਲੇ ਗੁਰਦੁਆਰੇ ਸਾਹਿਬ ਜਾਣਾ, ਵਾਪਸ ਆਉਣਾ ਬੱਚੇ ਸੁੱਤੇ ਪਏ, ਮੈਂ ਕਿਹਾ ਵੀ ਕੀ ਗੱਲ ਜਾਗਦੇ ਕਿਉਂ ਨਹੀਂ, ਇਹ ਜਿਹੜੇ ਸੁੱਖ ਨੇ ਨਾ ਜਿਹਨੇ ਦਿੱਤੇ ਨੇ ਉਹ ਲੈ ਵੀ ਲੈਂਦਾ ਜੇ ਉਹ ਖੋ ਵੀ ਲੈਂਦਾ, ਥੋੜਾ ਦੀ ਮਾਰ ਨਹੀਂ ਨਾ ਇਹ ਨਾ ਕਿਆ ਕਰੋ। ਮੈਂ ਕਿਹਾ ਕਿਉਂ ਨਾ ਗਈ, ਇਹ ਜਾਗਦੇ ਕਿਉਂ ਨਹੀਂ, ਜਿਸ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਨਾ ਸਾਡਾ ਫਰਜ਼। ਮਾਰਗ ਨੇ ਜਗ ਸਿਓ ਝੂਠ ਪ੍ਰੀਤ ਮਨ ਵੇਦਿਆ ਜਨ ਸਿਓ ਵਾਦ ਰਚਾਈ। ਵਾਦ ਦਾ ਮਤਲਬ ਹੁੰਦਾ ਝਗੜਾ ਕਰਨਾ, ਬਹਿਸ ਮਬਹਿਸਾ ਕਰਨਾ, ਜੇ ਕਿਸੇ ਨੇ ਚੰਗੀ ਮਤ ਦਿੱਤੀ ਤੇ ਉਹਦੇ ਨਾਲ ਸਗੋਂ ਔਖੇ ਹੋਣਾ। ਹੁਣ ਦੇਖੋ ਕੀ ਹੋ ਰਿਹਾ, ਸਾਡੀ ਜਵਾਨੀ ਸਾਰੀ ਸ਼ਰਾਬ ਦੇ ਨਸ਼ੇ ਚ, ਕੋਈ ਸਮਝਾਵੇ ਤੇਰੇ ਘਰੋਂ ਪੀਣਾ, ਤੇਰੇ ਕੋਲ ਪੈਸੇ ਲੈਣਾ, ਆਪਣੇ ਘਰ ਦੀ ਪੀਣਾ, ਲੈ ਚੰਗੀ ਮਤ ਦੇਣ ਵਾਲੇ ਦੀ ਮਤ ਲੈਣੀ ਨਹੀਂ ਸਗੋਂ ਦੇ ਗੱਲ ਪੈਣਾ। ਇਹਨੂੰ ਕਹਿੰਦੇ ਜਨ ਸਿਓ ਵਾਦ ਰਚਾਈ। ਫਿਰ ਮਾਇਆ ਮਗਨ ਐਨਿਸ ਮਗ ਜੋ ਹੈ, ਮਾਇਆ ਵਿੱਚ ਮਸਤ ਹੋਇਆ ਹੋਇਆ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਮਾਇਆ ਦੀਆਂ ਗੱਲਾਂ ਕਰਦਾ, ਐਨਿਸ ਮਗ ਜੋ ਹੈ, ਦਿਨੇ ਰਾਤੀ ਉਹੀ ਰਸਤਾ ਵੇਖਦਾ ਬਈ ਜਦੋਂ ਹੇਰਾ ਫੇਰੀ ਕਰਕੇ ਚਾਰ ਪੈਸੇ ਕਮਾਏ ਜਾਣ, ਫੇਰ ਨਾਮ ਨਾ ਲੇਵੇ ਮਰੇ ਬਿਖ ਖਾਈ। ਇਸ ਤਰ੍ਹਾਂ ਪਰਮੇਸ਼ਵਰ ਦਾ ਨਾਮ ਤੇ ਲੈਂਦਾ ਨਹੀਂ ਤੇ ਇਸ ਮਾਇਆ ਰੂਪੀ ਜ਼ਹਿਰ ਨੂੰ ਖਾ ਖਾ ਕੇ ਮਰੀ ਜਾਂਦਾ ਹੈ ਆਤਮਕ ਮੌਤੇ, ਦਿਨੋ ਦਿਨ ਗਰਕ ਹੀ ਹੋਈ ਜਾਂਦਾ ਹੈ।
ਗੰਦਣ ਵਹਿਣ ਰਤਾ ਹਿਤਕਾਰੀ ਸ਼ਬਦ ਸੁਰਤ ਨਾ ਆਈ, ਰੰਗ ਨਾ ਰਾਤਾ ਰਸ ਨਹੀਂ ਵੇਦਿਆ ਮਨਮੁਖ ਪਤ ਗਵਾਈ।
ਹੁਣ ਜੇ ਕਿਸੇ ਕੋਲ ਚਾਰ ਪੈਸੇ ਬਹੁਤੇ ਆ ਗਏ, ਹੁਣ ਸਾਡੇ ਵਿਆਹ ਸ਼ਾਦੀਆਂ ਚ ਕੀ ਹੋ ਰਿਹਾ, ਮੈਂ ਉਹ ਵੀ ਸਮਾਂ ਦੇਖਿਆ ਜਦੋਂ ਬਰਾਤ ਆਉਣੀ ਤੇ ਕਹਿਣਾ ਹਮ ਗਰ ਸਾਜਨ ਹੈ, ਫਿਰ ਉਹਨਾਂ ਸੱਜਣਾ ਨੂੰ ਬੜੇ ਸਤਿਕਾਰ ਨਾਲ ਫਤਿਹ ਬੁਲਾਉਣੀ ਮਿਲਣਾ ਤੇ ਪੰਗਤਾਂ ਲਾ ਕੇ ਥੱਲੇ ਪਿਆਰ ਨਾਲ ਭੋਜਨ ਚੁਕਾਉਣਾ ਚਾਹ ਚੁਕਾਉਣੀ ਜੋ ਵੀ ਕੁਛ ਕਰ ਆਦਰ ਕਰ। ਤੇ ਹੁਣ ਬੈਂਕਟ ਹਾਲ ਬਣ ਗਏ, ਪਹਿਲਾਂ ਤੇ ਲੱਖਾਂ ਰੁਪਏ ਊਂ ਉਜਾੜੋ, ਫਿਰ ਉੱਥੇ ਜੋ ਕੁਝ ਗਾਇਆ ਜਾਂਦਾ ਜੋ ਡੀਜੇ ਬਜਾਏ ਜਾਂਦੇ ਨੇ, ਜਰਾ ਧਿਆਨ ਮਾਰੋ ਗੁਰਸਿੱਖੋ ਅਸੀਂ ਕਿਹੜੇ ਪਾਸੇ ਤੁਰ ਪਏ, ਲੱਖ ਲੱਖ ਦੋ ਦੋ ਚਾਰ ਚਾਰ ਮੈਂ ਤੇ ਸੁਣ ਕੇ ਹੈਰਾਨ ਵੀ ਇੰਨੇ ਪੈਸੇ ਉੱਧਰ ਉਜਾੜ ਰਹੇ ਹੋ ਪਰ ਉੱਥੇ ਕੋਈ ਸ਼ਬਦ ਕੀਰਤਨ ਦੀ ਗੱਲ ਨਹੀਂ। ਗੰਦਣ ਵੈਣ, ਗੰਦਣ ਵੈਣ ਦਾ ਮਤਲਬ ਉਹ ਬਚਨ ਜਿਹੜੇ ਮਨ ਨੂੰ ਭੈੜੇ ਪਾਸੇ, ਸੁਣੇ ਹਿਤਕਾਰੀ ਉਹਨਾਂ ਨੂੰ ਬੜੇ ਪਿਆਰ ਨਾਲ ਸੁਣਦਾ, ਉਹਨਾਂ ਅੱਗੇ ਨੱਚਦਾ ਹੈ ਤੇ ਸ਼ਬਦ ਹੈ ਸੁਰਤ ਨਾ ਆਈ। ਗੁਰੂ ਦੇ ਸ਼ਬਦ ਦੁਆਰਾ ਹੋਸ਼ ਆਈ ਨਹੀਂ, ਧਿਆਨ ਆਇਆ ਹੀ ਨਹੀਂ ਵੀ ਮੈਨੂੰ ਕੀ ਕਰਨਾ ਚਾਹੀਦਾ ਸੀ, ਰੰਗ ਨਾ ਰਾਤਾ ਰਸ ਨਹੀਂ ਵੇਦਿਆ ਮਨਮੁਖ ਪਤ ਗਵਾਈ। ਨਾ ਪਰਮੇਸ਼ਵਰ ਦੇ ਨਾਮ ਦਾ ਰੰਗ ਚੜਿਆ, ਨਾ ਆਪਣੇ ਮਨ ਨੂੰ ਉਹਦੇ ਰਸ ਨਾਲ ਜੋੜਿਆ, ਨਤੀਜਾ ਕੀ ਨਿਕਲਿਆ, ਮਨ ਦੇ ਪਿੱਛੇ ਤੁਰਦਿਆਂ ਤੁਰਦਿਆਂ ਪਤ ਗਵਾਈ। ਹੁਣ ਇਹ ਪਤ ਅੱਖਰ ਗੁਰਬਾਣੀ ਵੀ ਤਿੰਨ ਰੂਪਾਂ ਵਿੱਚ ਆਉਂਦਾ, ਪਤ ਇੱਜ਼ਤ ਲਈ ਵੀ ਆਉਂਦਾ, ਪਤ ਪਤੀ ਲਈ ਵੀ ਆਉਂਦਾ, ਪਤ ਤੱਤੇ ਨੂੰ ਔਂਕੜ ਲੱਗਦਾ ਤੇ ਪਾਤਰ ਬਰਤਨ ਠੂਠਾ ਲਈ ਵੀ ਆਉਂਦਾ, ਮੁੰਦਾ ਸੰਤੋਖ ਸਰਮਪਤ ਜੋਲੀ। ਤੇ ਜੇ ਪਾਤਾ ਤੱਤਾ ਮੁਕਤਾ ਹੋ ਜਾਏ ਤੇ ਪੱਤਰ ਜਿਹੜੇ ਦਰਖਤ ਦੇ ਪੱਤਰ, ਇੱਥੇ ਪਾਤਾ ਮਤਲਬ ਹੈ ਇੱਜ਼ਤ ਵੀ ਗਵਾ ਲਈ।
ਸਾਧ ਸਭਾ ਮੈਂ ਸਹਿਜ ਨਾ ਚਾਖਿਆ ਜਿਹਬਾ ਰਸ ਨਹੀਂ ਰਾਈ।
ਸਾਧ ਸਭਾ, ਹੁਣ ਇੱਥੇ ਅਸੀਂ ਕਈ ਵਾਰੀ ਟਪਲਾ ਖਾ ਜਾਂਦੇ ਹਾਂ ਵੀ ਕੋਈ ਵਿਸ਼ੇਸ਼ ਸਾਧੂ ਹੋਵੇ, ਨਹੀਂ ਅੱਜ ਇੱਥੇ ਤੁਸੀਂ ਬੈਠੇ ਹੋ ਨਾ ਇਹ ਸਾਧ ਸਭਾ, ਨਾਲੇ ਰੋਜ਼ ਪੜ੍ਹੀ ਜਾਂਦੇ ਹੋ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਮਾ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਆ ਜਿਹੜੀ ਗੁਰੂ ਦੀ ਸੰਗਤ ਇਹਨੂੰ ਸਾਧ ਸਭਾ ਕਿਹਾ ਬਾਣੀ। ਕਹਿੰਦੇ ਨਾ ਕਦੇ ਗੁਰੂ ਦੀ ਸੰਗਤ ਵਿੱਚ ਆਇਆ ਨਾ ਕਦੇ ਸਹਿਜ ਨੂੰ ਮਾਣਿਆ। ਸਹਿਜ ਕੀ ਹੁੰਦਾ? ਅਡੋਲਤਾ। ਹੁਣ ਦੇਖੋ ਨਾ ਤੁਸੀਂ ਮਨ ਟਿਕਾਇਆ ਤੇ ਅਡੋਲਤਾ, ਤੇ ਜੇ ਹੁਣੇ ਤੁਹਾਡਾ ਫੋਨ ਵੱਜਣ ਲੱਗ ਪਵੇ ਤੇ ਮਨ ਖਿਲਣ ਗਿਆ, ਅਸੀਂ ਆਪਣੇ ਮੋਬਾਈਲ ਵੀ ਨਹੀਂ ਬੰਦ ਕਰ ਸਕਦੇ, ਦੱਸਣਾ ਇਹ ਚਾਹੁੰਦੇ ਹਾਂ ਵੀ ਅਸੀਂ ਬੜੇ ਕਾਰੋਬਾਰੀ ਹਾਂ। ਅਰੇ ਗੁਰੂ ਕੋਲ ਆਏ ਹੋ ਤੇ ਗੁਰੂ ਦੀ ਗੱਲ ਸੁਣੋ। ਸਾਧ ਸਭਾ ਮੈਂ ਸਹਿਜ ਨਾ ਚੱਕਿਆ, ਸਹਿਜ ਨੂੰ ਮਾਣਿਆ ਹੀ ਨਹੀਂ ਤੇ ਨਤੀਜਾ ਕੀ, ਜੇ ਬਾ ਰਸ ਨਹੀਂ ਰਾਈ। ਰਸਨਾ ਤੋਂ ਕਦੇ ਵਾਹਿਗੁਰੂ ਦਾ ਨਾਮ ਨਹੀਂ ਲੈਣਾ, ਬਾਣੀ ਨਹੀਂ ਪੜ੍ਹਨੀ ਤੇ ਜੇਬਾ ਨੇ ਰਸ ਨਹੀਂ ਲਾਈ। ਲਾਈ ਦਾ ਮਤਲਬ ਥੋੜਾ ਜਿੰਨਾ ਵੀ ਰਸ ਨਹੀਂ ਮਾਣਿਆ।
ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ।
ਮਨ ਤਨ ਧਨ ਆਪਣਾ ਕਰ ਜਾਣਿਆ, ਇਹ ਸਾਰੇ ਅੱਖਰ ਤੁਸੀਂ ਜਾਣਦੇ ਹੋ, ਮੈਂ ਅਰਥ ਕੀ ਕਰਨੇ ਬਈ, ਇਹਨਾਂ ਚੀਜ਼ਾਂ ਨੂੰ ਆਪਣਾ ਕਰਕੇ ਜਾਣਦਾ। ਮੇਰਾ ਮਨ ਹੈ, ਮੇਰਾ ਸਰੀਰ ਹੈ, ਮੇਰਾ ਤਨ, ਪਰ ਦਰ ਕੀ ਖਬਰ ਨਾ ਪਾਈ। ਦੇਖੋ ਕਮਾਲ ਦੀ ਗੱਲ ਹੈ, ਮੈਂ ਤੇ ਬਹੁਤਾ ਨਹੀਂ ਇਸ ਪਾਸੇ ਜਾਂਦਾ, ਪਰ ਜਾਣਾ ਵੀ ਚਾਹੁੰਦਾ ਕਿ ਕੋਈ ਸ਼ਬਦ ਵਿੱਚ ਦਰ ਤਿੰਨ ਰੂਪਾਂ ਵਿੱਚ ਆਇਆ। ਇੱਥੇ ਦਰ ਆਇਆ ਰਾਰਾ ਮੁਕਤਾ, ਨਾਲ ਕੀ ਆ ਗਿਆ, ਦਰ ਕੀ ਖਬਰ ਨਾ ਪਾਈ। ਉਸ ਵਾਹਿਗੁਰੂ ਦੀ ਦਰਗਾਹ ਵਾਲੇ ਪਾਸੇ ਦਾ ਧਿਆਨ ਹੀ ਕੋਈ ਨਹੀਂ। ਬਈ ਜਿਸ ਮਾਲਕ ਨੇ ਮੈਨੂੰ ਭੇਜਿਆ, ਬਾਣੀ ਕਹਿ ਰਹੀ ਜੇ ਪ੍ਰਸਾਦ ਬਸੈ ਚੁੱਕ ਮੰਦਰ, ਕਿਸੇ ਧਿਆਏ ਸਦਾ ਮਨ ਅੰਦਰ, ਉਧਰ ਧਿਆਨ ਹੀ ਕੋਈ। ਤੋ ਦਰ ਕੀ ਖਬਰ ਨਾ ਪਾਈ, ਫੇਰ
ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਪਾਈ।
ਅੱਖੀ ਮੀਟ, ਦੇਖੋ ਇਹ ਵੀ ਇੱਕ ਆਮ ਮੁਹਾਵਰਾ ਹੈ, ਜਦੋਂ ਕੋਈ ਬੰਦਾ ਅੱਖਾਂ ਹੁੰਦਿਆਂ ਹੋਇਆਂ ਗਲਤ ਕੰਮ ਕਰੇ ਤੇ ਫਿਰ ਅਸੀਂ ਕਹਿੰਦੇ ਕਿਉਂ ਬਾਈ ਤੇਰੀਆਂ ਅੱਖਾਂ ਨਹੀਂ ਹੈਗੀਆਂ, ਤੂੰ ਅੰਨਾ ਹੈ, ਅੱਖਾਂ ਖੋਲ ਕੇ ਵੇਖ। ਪਰ ਅਸੀਂ ਅੱਖਾਂ ਮੀਟ ਕੇ ਤੁਰੇ ਜਾਂਦੇ, ਮਤਲਬ ਕਹਿਣ ਤੋਂ ਸਭ ਕੁਝ ਦੇਖਦਿਆਂ ਸੁਣਦਿਆਂ ਵੀ ਅੰਨੇ। ਇਸੇ ਲਈ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਅੰਧੇ ਨਾ ਆਖੋ ਜਿਹਨਾਂ ਕੋਲ ਅੱਖਾਂ ਨਹੀਂ, ਬਲਕਿ ਉਹਨਾਂ ਨੂੰ ਆਖੋ ਅੰਨੇ ਜਿਹਨਾਂ ਕੋਲ ਅੱਖਾਂ ਵੀ ਹਨ ਤੇ ਫਿਰ ਵੀ ਅੰਨੇ ਵਾਲੇ ਕੰਮ ਕਰਦੇ। ਮੈਂ ਕਹਾਂ ਤੇ ਸ਼ਾਇਦ ਕਿਸੇ ਨੂੰ ਚੰਗਾ ਨਾ ਲੱਗੇ, ਪਰ ਗੁਰੂ ਸਾਹਿਬ ਕਹਿ ਰਹੇ ਨੇ ਅੰਧੇ ਇਹ ਨਾ ਆਖੀਐ, ਅੰਧੇ ਇਹ ਨਾ ਆਖੀਐ। ਜਿਨ ਮੁਖ ਲੋਇਣ ਨਾਏ, ਜਿਨ ਮੁਖ ਲੋਇਣ ਨਾਏ, ਅੰਧੇ ਸੇਈ ਨਾਨਕਾ, ਅੰਧੇ ਸੇਈ ਨਾਨਕਾ। ਜੇ ਖਸਮੋ ਉੱਥੇ ਜਾਏ, ਜੇ ਖਸਮੋ ਉੱਥੇ ਜਾਏ, ਤੋ ਪਾਤਸ਼ਾਹ ਕਹਿੰਦੇ ਨੇ ਐਸੇ ਮਨੁੱਖ ਅੰਧੇ ਹਨ ਔਰ ਉਹਨਾਂ ਨੂੰ ਦਰ ਕੀ ਖਬਰ ਨਾ ਪਾਈ। ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਪਾਈ। ਇੱਥੇ ਦਰ ਦੇ ਰਾਰੇ ਨੂੰ ਔਂਕੜ ਹੈ, ਉਹਨਾਂ ਨੂੰ ਵਾਹਿਗੁਰੂ ਦਾ ਘਰ ਦਰ ਕਦੇ ਨਜ਼ਰ ਹੀ ਨਹੀਂ ਆਉਂਦਾ।
ਜਮ ਦਰ ਵਾਧਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ।
ਲਓ ਇੱਥੇ ਹੁਣ ਦਰ ਦੇ ਰਾਰੇ ਨੂੰ ਸਿਹਰੀ ਹੈ, ਦੋ ਪੰਕਤੀਆਂ ਵਿੱਚ ਹੀ ਦਰ ਤਿੰਨ ਵਾਰੀ ਆ ਗਿਆ। ਦਰ ਰਾਰਾ ਮੁਕਤਾ, ਦਰ ਰਾਰੇ ਨੂੰ ਔਂਕੜ, ਦਰ ਦੇ ਰਾਰੇ ਨੂੰ ਸਿਹਰੀ। ਇਹ ਜਾਣਨਾ ਬੜਾ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਆਪ ਪਾਠ ਕਰੋਗੇ ਨਾ, ਇਹ ਨਿਯਮ ਤੁਹਾਨੂੰ ਬਹੁਤ ਸਹਾਇਤਾ ਕਰਨਗੇ। ਪਾਤਸ਼ਾਹ ਕਹਿੰਦੇ ਨੇ ਜਮ ਦਰ ਵਾਧਾ, ਜਮ ਦੀ ਕਚਹਿਰੀ ਵਿੱਚ ਦਰਗਾਹ ਵਿੱਚ ਵੱਧਾ ਹੋਇਆ, ਠੌਰ ਨਾ ਪਾਵੇ, ਇਹਨੂੰ ਵੀ ਸਿਰ ਲੁਕਾਉਣ ਦੀ ਜਗ੍ਹਾ ਵੀ ਨਹੀਂ ਮਿਲਣੀ। ਜਿਵੇਂ ਆਉਂਦੇ ਨਾ ਚੋਰ ਸੰਨ ਤੇ ਫੜਿਆ ਜਾਏ, ਫਿਰ ਉਹਦੇ ਨਾਲ ਜਿਹੜੀ ਬੀਤਦੀ ਹੈ ਬਸ ਫਿਰ ਉਹਨੂੰ ਕੋਈ ਛਡਾਉਣ ਵਾਲਾ ਵੀ ਨਹੀਂ। ਜਮ ਦਰ ਬਾਧਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ, ਫਿਰ ਆਪਣੇ ਕੀਤੇ ਦਾ ਫਲ ਆਪ ਹੀ ਭੁਗਤਦਾ ਹੈ।
ਨਦਰ ਕਰੇ ਤਾਂ ਅੱਖੀ ਵੇਖਾਂ, ਕਹਿਣਾ ਕਥਨ ਨਾ ਜਾਈ।
ਲਓ ਹੁਣ ਚੌਥੇ ਪਲ ਵਿੱਚ ਮਹਾਰਾਜ ਨਿਚੋੜ ਕਰਦੇ, ਭਾਈ ਗੁਰੂ ਦੇ ਦਰ ਤੇ ਆਉਣ ਦਾ ਮਕਸਦ ਕੋਈ ਰਸਮ ਪੂਰੀ ਕਰਨੀ ਨਹੀਂ, ਇੱਥੇ ਆ ਕੇ ਅਰਦਾਸ ਕਰ, ਮਹਾਰਾਜ ਮਿਹਰ ਕਰੋ, ਜੇ ਮਨੁੱਖਾ ਜਨਮ ਦਿੱਤਾ ਜੇ ਤੇ ਮਿਹਰ ਕਰੋ, ਸਾਡੀਆਂ ਨਿਰੀਆਂ ਗਲਤੀਆਂ ਵੱਲ ਨਾ ਵੇਖੋ। ਜੈਸਾ ਬਾਰਿਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭੰਤੀ, ਬੋੜ ਪਿਤਾ ਗੱਲਾ, ਪਿਛਲੇ ਔਗਣ ਬਖਸ਼ਲੇ ਪ੍ਰਭ, ਆਗੇ ਮਾਰਗ ਪਾਵੇ। ਇਹ ਅਰਦਾਸ ਕਰਨੀ, ਪਤਾ ਨਹੀਂ ਕਿਹੜੇ ਵੇਲੇ ਉਹਦੀ ਰਹਿਮਤ ਹੋ ਜਾਏ, ਉਹ ਮਿਹਰ ਦੀ ਨਜ਼ਰ ਕਰ ਦੇਵੇ, ਫਿਰ ਇਹਨਾਂ ਅੱਖਾਂ ਨਾਲ ਵੇਖਣ ਲੱਗ ਪਵਾਂਗੇ, ਫਿਰ ਸਾਨੂੰ ਨਜ਼ਰ ਆਉਣ ਲੱਗ ਪਵੇਗਾ। ਨਜ਼ਰ ਕਰੇ ਤਾਂ ਅੱਖੀ ਵੇਖਾਂ, ਨਜ਼ਰ ਕਰੇ ਤਾਂ ਅੱਖੀ ਵੇਖਾਂ, ਨਜ਼ਰ ਕਰੇ ਤਾਂ ਕਹਿਣਾ ਕਥਨ ਨ ਜਾਈ, ਕਹਿਣਾ ਕਥਨ ਨ ਜਾਈ। ਫਿਰ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਨਜ਼ਰ ਆਉਣ ਲੱਗ ਪਵੇਗਾ ਜਿਹੜਾ ਕਿਹਾ ਕਥਿਆ ਵੀ ਨਹੀਂ ਜਾ ਸਕਦਾ।
ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ।
ਕੰਨੀ ਸੁਣ ਸੁਣ, ਪਰਮਾਤਮਾ ਨੇ ਕੰਨ ਇਸੇ ਲਈ ਦਿੱਤੇ ਨੇ, ਧੰਨ ਗੁਰੂ ਅਮਰਦਾਸ ਜੀ ਇਸੇ ਲਈ ਕਹਿੰਦੇ ਨੇ, ਸਰਵਣੋ ਮੇਰਿਓ ਸਾਚੇ ਸੁਣਨ ਨੂੰ ਪਠਾਏ, ਸਾਚੇ ਸੁਣਨ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਣ। ਹੁਣ ਕੰਨੀ ਸੁਣ ਸੁਣ ਸ਼ਬਦ ਸਲਾਹੀ, ਸ਼ਬਦ ਦੇ ਦਦੇ ਨੂੰ ਸਿਹਰੀ ਹੈ, ਸ਼ਬਦ ਦੁਆਰਾ ਆ ਜਿਹੜਾ ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ, ਇਹ ਉਹਦੀ ਸਿਵ ਸਲਾਹ ਕਰਨੀ, ਇਹ ਕੋਈ ਆਸਾਨ ਨਹੀਂ ਕਰਨਾ। ਕੰਨੀ ਸੁਣ ਸੁਣ ਸ਼ਬਦ ਸਲਾਹੀ ਤੇ ਅੰਮ੍ਰਿਤ ਹਿਰਦੈ ਵਸਾਈ। ਹਿਰਦੈ ਦੇ ਦਦੇ ਨੂੰ ਦੋਲਾਵਾਂ ਨੇ ਹਿਰਦੇ ਵਿੱਚ ਉਹਦੇ ਨਾਮ ਰੂਪੀ ਅੰਮ੍ਰਿਤ ਨੂੰ ਵਸਾਉਣਾ ਕਰਦਾ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ।
ਇਹ ਮੇਰੇ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਹਨ, ਨਾਮ ਹਨ। ਉਹ ਅਕਾਲ ਪੁਰਖ ਜੋ ਨਿਰਭਉ ਹੈ, ਜੋ ਨਿਰੰਕਾਰ ਹੈ, ਜੋ ਨਿਰਵੈਰ ਹੈ, ਉਹਦੀ ਜੋਤ ਫਿਰ ਸਾਰਿਆਂ ਵਿੱਚ ਨਜ਼ਰ ਆਉਣ ਲੱਗ ਪੈਂਦੀ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕਹਿੰਦੇ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਭਾਈ। ਨਾ ਕੋਈ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨਿਆ।
ਨਾਨਕ ਗੁਰ ਵਿਣ ਭਰਮ ਨ ਭਾਗੈ, ਸੱਚ ਨਾਮ ਵਡਿਆਈ।
ਪਾਤਸ਼ਾਹ ਕਹਿੰਦੇ ਨੇ ਗੁਰ ਵਿਣ, ਗੁਰੂ ਦੀ ਸੰਗਤ ਵਿੱਚ ਆਏ ਤੋਂ ਬਿਨਾਂ, ਗੁਰੂ ਦੀ ਬਾਣੀ ਦੀ ਵਿਚਾਰ ਕੀਤੇ ਤੋਂ ਬਿਨਾਂ ਭਰਮ ਨਾ ਭਾਗੈ। ਇਹ ਜਿਹੜਾ ਸਾਨੂੰ ਭਰਮ ਪੈ ਗਿਆ ਕਿ ਮਾਇਆ ਸਾਥ ਦੇਗੀ, ਪੁੱਤਰ ਧੀਆਂ ਸਾਥ ਦੇਣਗੇ, ਇਹ ਭਰਮ ਹੈ। ਇਹ ਭਰਮ ਨਹੀਂ ਜੇ ਭਜਦਾ ਗੁਰੂ ਦੀ ਸਿੱਖਿਆ ਨੂੰ ਸੁਣੇ ਮੰਨੇ ਤੋਂ ਬਿਨਾਂ। ਮੈਂ ਤੇ ਹਮੇਸ਼ਾ ਕਹਿੰਦਾ, ਬੱਤੀਆਂ ਬੁਝਾ ਦਿਓ ਹਨੇਰਾ ਹੋ ਜਾਏਗਾ, ਤੇ ਹਨੇਰੇ ਨੂੰ ਭਜਾਉਣ ਵਾਸਤੇ ਤੁਸੀਂ ਡਾਂਗਾਂ ਲੈ ਕੇ ਖੜੇ ਹੋ ਜਾਓ, ਗੰਡਾਸੀਆਂ ਚੁੱਕ ਲਓ, ਕਿਉਂ ਜੀ ਹਨੇਰਾ ਭੱਜ ਜਾਏਗਾ। ਹਨੇਰਾ ਤੇ ਭੱਜੇਗਾ ਚਾਨਣ ਨਾਲ ਹੀ, ਤੇ ਚਾਨਣ ਮਿਲਣਾ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਹੀ। ਜੇ ਤੁਸੀਂ ਇਹਨਾਂ ਦਿਵੀਆਂ ਪਖੰਡੀਆਂ ਦੇ ਮਗਰ ਤੁਰੇ ਰਹੋਗੇ, ਇਹਨਾਂ ਨੇ ਤੁਹਾਡਾ ਹਨੇਰਾ ਨਹੀਂ ਦੂਰ ਕਰਨਾ, ਸਗੋਂ ਹਨੇਰਾ ਹੋਰ ਵਧਾਉਣਾ, ਹੋਰ ਤੁਹਾਨੂੰ ਭਰਮਾਂ ਵਿੱਚ ਪਾਉਣਾ। ਉਹ ਜੀ ਉਹਨੇ ਤੁਹਾਨੂੰ ਖੁਆਇਆ ਹੋਇਆ, ਉਹਨੇ ਤੁਹਾਨੂੰ ਪਾਇਆ ਹੋਇਆ, ਉਹਨੇ ਤੁਹਾਨੂੰ ਬਸ ਹੋਰ ਭਰਮ ਪੈ ਜਾਣਾ। ਨਾਨਕ ਗੁਰ ਵਿਣ ਭਰਮ ਨਾ ਭਾਗੈ, ਗੁਰੂ ਦੇ ਉਪਦੇਸ਼ ਨੂੰ ਸਮਝੇ ਤੋਂ ਬਿਨਾਂ ਭਰਮ ਨਹੀਂ ਪਾਉ, ਤੇ ਸੱਚ ਨਾਮ ਵਡਿਆਈ। ਫਿਰ ਸੱਚੇ ਨਾਮ ਵਿੱਚ ਜੁੜ ਕੇ ਉਹਦੀ ਵਡਿਆਈ ਦੀ ਸਮਝ ਆਵੇਗੀ, ਤੇ ਫਿਰ ਤੁਹਾਨੂੰ ਯਤਨ ਵੀ ਨਹੀਂ ਕਰਨਾ ਪਵੇਗਾ। ਫਿਰ ਤੁਸੀਂ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ, ਵਾਹਿਗੁਰੂ ਤੇਰਾ ਸ਼ੁਕਰ ਹੈ, ਤੂੰ ਸਾਨੂੰ ਮਨੁੱਖਾ ਜਨਮ ਦਿੱਤਾ, ਤੂੰ ਸਾਨੂੰ ਗੁਰਸਿੱਖਾਂ ਦੇ ਘਰ ਜਨਮ ਦਿੱਤਾ, ਸਾਨੂੰ ਤੂੰ ਇਹੋ ਜਿਹੀ ਪਵਿੱਤਰ ਬਾਣੀ ਦਿੱਤੀ ਹੈ। ਸਮਾਂ ਹੋ ਚੁੱਕਾ, 2 ਮਿੰਟ ਬਾਕੀ, ਇਸ ਲਈ ਲਾਉਣੇ ਜ਼ਰੂਰੀ ਨੇ ਕਿ ਅੱਜ ਆਪ ਜੀ ਨੂੰ ਪਤਾ ਹੋਵੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਇਹ ਸ਼ਹੀਦੀ ਸਾਕਾ ਅੱਜ ਦੇ ਦਿਨ ਵਰਤਿਆ, ਕਿਉਂ ਵਰਤਿਆ, ਕਿਸ ਲਈ ਵਰਤਿਆ, ਕਿਸ ਨੇ ਵਰਤਾਇਆ, ਗੱਲ ਤੇ ਬਹੁਤ ਲੰਬੀ ਹੈ। ਪਰ ਜਦੋਂ ਜਦੋਂ ਗੁਰੂ ਧਾਮਾਂ ਦੇ ਅੰਦਰ ਗਲਤ ਲੋਕ ਆ ਕੇ ਪ੍ਰਵੇਸ਼ ਕਰਦੇ ਨੇ, ਇਸ ਮਾਇਆ ਨੂੰ ਗਲਤ ਵਰਤਦੇ ਨੇ ਉਹ ਫਿਰ ਮਾਇਆ ਦੇ ਮਦ ਵਿੱਚ ਅੰਨੇ ਹੋ ਗਏ। ਇਸੇ ਤਰ੍ਹਾਂ ਨਰੈਣੂ ਮਹੰਤ ਜਿਹਦੇ ਕੋਲ ਲੱਖਾਂ ਏਕੜ ਜ਼ਮੀਨ ਹਜ਼ਾਰਾਂ ਏਕੜ ਮੈਂ ਪੜ੍ਹਿਆ, ਇਸ ਰਾਏ ਬੁਲਾਰ ਨੇ ਆਪਣੀ ਸਾਰੀ ਜਾਇਦਾਦ ਬਾਬੇ ਨਾਨਕ ਦੇ ਨਾਲ, ਮਹਾਰਾਜਾ ਰਣਜੀਤ ਸਿੰਘ ਨੇ ਪਤਾ ਨੀ 900 ਵਿਘੇ ਕਿ 9000 ਵਿਘੇ ਨਨਕਾਣਾ ਸਾਹਿਬ ਦੇ ਨਾਲ ਲਵਾਈ। ਉਹਨਾਂ ਜ਼ਮੀਨਾਂ ਦੀ ਆਮਦਨ ਨਾਲ ਉਹ ਲੋਕ ਅੰਨੇ ਹੋ ਗਏ, ਅੰਨੇ ਹੋ ਕੇ ਉਹ ਗੁਰੂ ਦੀ ਮੱਤ ਨੂੰ ਪਿੱਠ ਦੇ ਬੈਠੇ। ਉਹਨਾਂ ਨੇ ਐਸੇ ਕੁਕਰਮ ਕੀਤੇ ਤੇ ਜਿਹਨਾਂ ਕੁਕਰਮਾਂ ਦੀ ਮੈਲ ਨੂੰ ਧੋਣ ਵਾਸਤੇ ਫਿਰ ਗੁਰੂ ਕੇ ਪਿਆਰ ਵਾਲੇ ਸਿੱਖਾਂ ਨੂੰ ਸਰ ਲਕਸ਼ਮਣ ਸਿੰਘ ਧਾਰੋਵਾਲ, ਸਰ ਕਰਤਾਰ ਸਿੰਘ ਝੱਬਰ, ਮੈਂ ਕਿਸ ਕਿਸ ਦਾ ਨਾਮ ਲਵਾਂ, ਉਹਨਾਂ ਨੇ ਉਸ ਵੇਲੇ ਪੰਥਕ ਦਰਦ ਨੂੰ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਨੂੰ ਪਵਿੱਤਰ ਕਰਨ ਲਈ ਆਪਣਾ ਖੂਨ ਡੋਲ ਦਿੱਤਾ ਤੇ ਉਸ ਪਾਪੀ ਨਰੈਣੂ ਨੇ ਉਹਨਾਂ ਨੂੰ ਜੋ ਕੁਝ ਕੀਤਾ ਉਹ ਵਰਣਨ ਕਰਨ ਵਾਸਤੇ ਬੜਾ ਸਮਾਂ ਚਾਹੀਦਾ ਹੈ। ਤੇ ਗੁਰੂ ਘਰ ਦਾ ਉਹ ਸੇਵਕ ਸੀ ਪਰ ਗੁਰੂ ਘਰ ਦੀ ਮਾਇਆ ਨੇ ਉਸ ਨੂੰ ਅੰਨਿਆ ਕਰ ਦਿੱਤਾ ਤੇ ਉਸ ਅੰਨੇਪਨ ਦੇ ਨਾਲ ਉਸ ਨੇ ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਦੀ ਗਿਣਤੀ ਵੱਧ ਘੱਟ ਦੱਸੀ ਜਾਂਦੀ ਹੈ ਪਰ 119 ਸਰੀਰ ਜਿਨ੍ਹਾਂ ਦੀਆਂ ਖੋਪੜੀਆਂ ਇਕੱਠੀਆਂ ਕੀਤੀਆਂ, ਜਿਨ੍ਹਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ 30 ਟੋਕਰਿਆਂ ਚ ਭਰੇ, ਔਰ ਕੁਝ ਜਿਉਂਦੇ ਤੇ ਕੁਝ ਸ਼ਹੀਦ ਹੋ ਚੁੱਕੇ, ਸਰੀਰਾਂ ਨੂੰ ਇਉਂ ਸੰਸਕਾਰ ਕੀਤਾ ਤੇ ਉਹਨਾਂ ਪਵਿੱਤਰ ਆਤਮਾਵਾਂ ਨੇ ਆਪਣੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਵਿੱਤਰ ਸਥਾਨ ਨੂੰ ਉਹਦੇ ਪਾਪਾਂ ਦੀ ਮੈਲ ਨੂੰ ਧੋਣ ਵਾਸਤੇ ਆਪਾਂ ਨਛਾਵਰ ਕੀਤਾ। ਅੱਜ ਦਾ ਉਹ ਸ਼ਹੀਦੀ ਸਾਕਾ ਹੈ ਜਿਸ ਤੋਂ ਸਾਨੂੰ ਪ੍ਰੇਰਨਾ ਵੀ ਮਿਲਦੀ ਹੈ। ਭਾਈ ਜਿਹੜੇ ਜਿਹੜੇ ਪਿੰਡ ਵਿੱਚ ਰਹਿੰਦੇ ਹੋ ਜੇ ਗੁਰੂ ਘਰ ਵਿੱਚ ਕੋਈ ਗਲਤ ਕੰਮ ਹੁੰਦਾ ਤੇ ਤਗੜੇ ਹੋ ਕੇ ਟਗੜ ਡਟੋ, ਗੁਰੂ ਘਰ ਦੀ ਪਵਿੱਤਰ ਉਸ ਹਵਾ ਨੂੰ ਪਵਿੱਤਰ ਰੱਖੋ, ਉੱਥੋਂ ਸੁਗੰਧੀ ਤੇ ਖੁਸ਼ਬੂ ਫੈਲਾਓ, ਤਾਂ ਹੀ ਗੁਰੂ ਘਰ ਬਣਾਉਣ ਦਾ ਲਾਭ ਹੈ। ਮਾਇਆ ਬਹੁਤ ਆਈ ਹੈ, ਬਿਲਡਿੰਗਾਂ ਬਹੁਤ ਬਣ ਗਈਆਂ ਨੇ ਪਰ ਗੁਰੂ ਘਰ ਦੀ ਉਹ ਸੁਗੰਧੀ ਘਟਦੀ ਜਾ ਰਹੀ ਹੈ। ਹਰ ਗੁਰਸਿੱਖ ਮਾਈ ਭਾਈ ਦਾ ਫਰਜ਼ ਹੈ ਉਹਨੂੰ ਕਾਇਮ ਕਰੋ। ਮੇਰੇ ਕੋਲ ਸਮਾਂ ਨਹੀਂ, ਬਹੁਤ ਸਾਰੀਆਂ ਖਬਰਾਂ ਸੂਚਨਾਵਾਂ ਮਿਲਦੀਆਂ ਨੇ, ਜੇ ਉਹਨਾਂ ਨੂੰ ਸਾਰੀਆਂ ਨੂੰ ਸੁਣਾਈਏ ਤਾਂ ਟਾਈਮ ਚਾਹੀਦਾ। ਲਓ ਸਮਾਂ ਹੋ ਚੁੱਕਾ, ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰ ਬਿਨ ਭਰਮ ਨ ਭਾਗੈ ਸੱਚ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੰਧਨ ਮਿਊਜ਼ਿਕ UK ਦਾ ਧਾਰਮਿਕ ਉਪਰਾਲਾ।
ਹਰ ਬਿਨ ਰਹਿਣਾ ਸਕੇ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਤ ਨਾ ਪ੍ਰਭ ਜਲ